ವಿಘ್ನೇಶ್ವರ ವಿಘ್ನೇಶ್ವರಾಯ ವರದಾಯ ಸುರಪ್ರಿಯಾಯ ಅಲಂಬೂದುರಾಯ ಶುಕ್ಲಾಯ ಚ ಜಗತೀತಾಯ ನಾಗಾನನಾಯ ಶ್ರುತಿ ಯಜ್ಞ ವಿಭೂಷಿತಾಯ ಗೌರೀ ಸುತಾಯ ಗುಣನಾಥ ನಮೋ ನಮಸ್ತೆ. ಚೌಥೀ ನಂಬರ್ ಚಲೇಗಾ ನಾ ಚೌಥೀ ಸೋಯಸ್ಯ ಆತ್ಮಾ ಪುಣ್ಯೇಭ್ಯ ಕರ್ಮಭ್ಯ ಪ್ರತಿದೀಯತೆ ಅಥಾಂತ್ರೇ ರತ ಆತ್ಮಯಂ ಕೃತಕೃತ್ಯಃ ಪ್ರಮೀಯತೆ. ಅಸ್ಯ ಸಹ ಅಯಂ ಆತ್ಮಾ ಇಸ್ ಪಿತಾ ಕೆ ಪೂರ್ವೋಕ್ತ ಜಯ ಪುತ್ರ ರೂಪ ಆತ್ಮಾ ಪುಣ್ಯೇಭ್ಯ ಕರ್ಮೇಭ್ಯ ಪ್ರತಿದೀಯತೆ ಶುಭ ಕರ್ಮೋ ಕೆ ಅನುಷ್ಠಾನ ಕೆ ಲಿಯೆ ಪಿತಾ ಕೆ ಪ್ರತಿನಿಧ ರೂಪ ಸೇ ಪಿತಾ ಕೆ ದ್ವಾರ ಸ್ಥಾಪಿತ ಕಿಯಾ ಜಾತಾ ಹೈ ಪುತ್ರ ಕೋ. ಪಗ್ ಬಂದೇ ಆ ನಾ ಜದೋ ಸಾಡೇ ಚ ಪಗ್ ನೀ ಬಂದೇ ತೇ ਉਹਦਾ ਅਰਥ ਕੀ ਹੁੰਦਾ ਪਿਤਾ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਸੀ ਅੱਜ ਤੋਂ ਤੇਰੇ ਕੰਧੇ ਤੇ ਆ ਗਈਆਂ. ਆਪ ਇਹੀ ਦੱਸ ਰਹੇ ਆ ਅਥ ਅਸਿਆ ਅਯਮ ਪਸ਼ਚਾਤ ਪਿਤਾ ਕੇ ਪ੍ਰਤਖਸ਼ ਰੂਪ ਸੇ ਦ੍ਰਿਸ਼ਮਾਨ ਇਤਰਾ ਆਤਮਾ ਪੁੱਤਰ ਸੇ ਭਿੰਨ ਯਰਾਯੁਕਤ ਪਿਤਾ ਰੂਪ ਆਤਮਾ ਕ੍ਰਿਤਕ੍ਰਿਤਾ ਖੁਦ ਮੈਨੇ ਸੰਪੂਰਨ ਕਰਤਵ ਕਰਮੋ ਕੋ ਕਰ ਲਿਆ ਅਬ ਮੇਰਾ ਕੋਈ ਕਰਤਵ ਸ਼ੇਸ਼ ਨਹੀਂ ਰਹਾ ਇਸ ਪ੍ਰਕਾਰ ਕ੍ਰਿਤਕ੍ਰਿਤ ਹੋ ਕਰ ਪ੍ਰਮੀਯਤੇ ਮਰਨ ਕੋ ਪ੍ਰਾਪਤ ਹੋਤਾ ਹੈ. ਜਦੋਂ ਆਪਣਾ ਪਿਤਾ ਆਪਣੇ ਪੁੱਤਰ ਨੂੰ ਜੀਂਦਿਆਂ ਜੀ ਸਭ ਕੁਛ ਸੌਂਪ ਦਿੰਦਾ ਤੇ ਉਹਨੂੰ ਉਹ ਦੇਖਦਾ ਮੇਰਾ ਪੁੱਤਰ ਲੈ ਕੇ ਨਿਸ਼ਚਿੰਤ ਹੋ ਜਾਂਦਾ ਹੁਣ ਕੋਈ ਚਿੰਤਾ ਨਹੀਂ ਹੁਣ ਇਹ ਕੰਮ ਲੈ ਤੁਰਿਆ ਤੇ ਫਿਰ ਉਹ ਜਦੋਂ ਮਰਨ ਲੱਗਦਾ ਉਹਨੂੰ ਫਿਰ ਫਿਕਰ ਨਹੀਂ ਰਹਿੰਦਾ ਵੀ ਮੇਰੇ ਮਰਨ ਤੋਂ ਬਾਅਦ ਹਾਏ ਕਿਹੜੀ ਜ਼ਮੀਨ ਨਾ ਵੇਚ ਦੇ ਕੁਛ ਨਾ ਕਰ ਦੇ. ਉਹਨੂੰ ਫਿਰ ਇਹ ਹੁੰਦਾ ਵੀ ਕੋਈ ਨਹੀਂ ਹੁਣ ਇਹ ਇਹਨੇ ਸੰਭਾਲ ਲਿਆ ਇਹ ਸਾਊ ਹੈ ਮੈਂ ਹੁਣ ਆਰਾਮ ਨਾਲ ਜਾ ਰਿਹਾ. ਮਰਨ ਕੋ ਪ੍ਰਾਪਤ ਹੋਤਾ ਫਿਰ ਇਸ ਪ੍ਰਕਾਰ ਇਤਰੇ ਉਪਨਿਸ਼ਦ ਮੇ ਵੀ ਕਹਾ ਹੈ ਜਿਸੇ ਪੁੱਤਰ ਕਾ ਮੁਖ ਆਤਮਤਵ ਸਿੱਧ ਹੋਤਾ ਹੈ. ਇਹ ਕਹਿ ਕੀ ਕਹਿ ਰਹੇ ਹੈ ਕਹਿ ਰਹੇ ਹੈ ਆਤਮਾ ਤਿੰਨ ਪ੍ਰਕਾਰ ਦੀ ਦੱਸਣਗੇ ਆ ਗਏ ਪ੍ਰਧਾਨ ਜੀ. ਆਤਮਾ ਤਿੰਨ ਪ੍ਰਕਾਰ ਦੀ ਹੈ ਕਿਹੜੀ ਕਿਹੜੀ ਮੁੱਖ ਆਤਮਾ ਗੌਣ ਆਤਮਾ ਔਰ ਮਿੱਥਿਆ ਆਤਮਾ ਤਿੰਨ ਪ੍ਰਕਾਰ ਦੀ ਇੱਕ ਮੁੱਖ ਆਤਮਾ ਗੌਣ ਆਤਮਾ ਔਰ ਮਿੱਥਿਆ ਆਤਮਾ. ਇਹ ਪੁੱਤਰ ਕੀ ਹੋ ਗਿਆ ਗੌਣ ਆਤਮਾ. ਓਕੇ ਇਹ ਉਹਨੂੰ ਕਹਿ ਰਿਹਾ ਵੀ ਗੌਣ ਆਤਮਾ ਨਹੀਂ ਉਹ ਤਾਂ ਮੁੱਖ ਆਤਮਾ ਹੈ ਇਹ ਸ਼ੰਕਾਵਾਦੀ ਸ਼ੰਕਾ ਕਰ ਰਿਹਾ. ਉਕਤ ਅਰਥ ਕੋ ਦ੍ਰਿੜ ਕਰਨੇ ਕੇ ਲੀਏ ਪੁੱਤਰ ਰਹਿਤ ਕੋ ਪਰਲੋਕ ਨਹੀਂ ਪ੍ਰਾਪਤ ਹੋਤਾ ਇਸ ਵਾਰਤਾ ਕੋ ਵਿਤਰੇਕ ਮੁਖ ਸੇ ਪ੍ਰਦਰਸ਼ਨ ਕਰਨੇ ਵਾਲੇ ਨਾ ਪੁੱਤਰ ਸਹਿ ਲੋਕ ਅਸਤੀ ਇਸ ਵਾਕਯ ਕੋ ਅਰਥ ਕੋ ਤਥਾ ਅਨੁਸ਼ਿਸ਼ਟਮ ਪੁੱਤਰ ਲੋਕਾਇਆ ਮਾਹੂ ਇਸ ਅਨਵੇ ਮੁਖ ਗਾਕੇ ਸੇ ਅਰਥ ਕੋ ਵੀ ਕਹਤੇ ਹੈ.
ਮਤਲਬ ਜਿਹੜਾ ਪੁੱਤਰ ਤੋਂ ਰਹਿਤ ਹੈ
ਹਾਂ ਉਹਦੀ ਗਤੀ ਨਹੀਂ ਹੈ
ਉਹਦੀ ਗਤੀ ਨਹੀਂ
ਹਾਂ ਕਿਉਂ ਨਹੀਂ ਗਤੀ ਕਿਉਂਕਿ ਅੱਜ ਕੱਲ੍ਹ ਤੇ ਸਭ ਕੁਝ ਭ੍ਰਸ਼ਟ ਹੋ ਗਿਆ ਨਾ. ਹੁਣ ਜਿਹੜਾ ਪਿਤਾ ਕੰਮ ਕਰ ਰਿਹਾ ਕੀ ਕਰ ਰਿਹਾ ਯੱਗ ਕਰ ਰਿਹਾ ਪੁੰਨ ਦਾਨ ਕਰ ਰਿਹਾ ਆਪਣੇ ਪਿਤਰਾਂ ਨੂੰ ਜਲ ਤਰਪਣ ਕਰ ਰਿਹਾ ਠੀਕ ਆ ਪਿਤਰਾਂ ਨੂੰ ਜਲ ਤਰਪਣ ਕਰ ਰਿਹਾ ਨਾ ਤੇ ਉਹ ਸਾਰੀ ਕਿਰਿਆ ਪਿਓ ਨੇ ਪੁੱਤਰ ਨੂੰ ਸਮਝਾ ਤੀ ਲਿਆ ਵੀ ਆਹ ਕਰ ਹੁਣ ਤੂੰ ਤੇ ਜਦੋਂ ਉਹ ਕਰਨ ਲੱਗ ਗਿਆ ਪਿਤਰਾਂ ਨੂੰ ਜਲ ਮਿਲਣ ਲੱਗ ਗਿਆ ਤੇ ਫਿਰ ਗਤੀ ਨਾ ਹੋਊਗੀ ਤੇ ਜਦੋਂ ਪਿਤਰਾਂ ਨੂੰ ਕੁਛ ਨਹੀਂ ਮਿਲਦਾ ਪਿੱਤਰ ਤੰਗ ਕਰਦੇ ਫਿਰ ਇਸ ਵਾਸਤੇ ਜਿਹਦੇ ਜਿਹਦੇ ਬੇਟਾ ਨਹੀਂ ਉਹ ਕਿਹਨੂੰ ਦੱਸੂਗਾ ਵੀ ਤੂੰ ਪਿਤਰਾਂ ਨੂੰ ਜਲ ਦਿਆ ਕਰ ਆਹ ਜਿਹੜੇ ਕੰਮ ਮੇਰੇ ਅਧੂਰੇ ਰਹਿ ਗਏ ਤੂੰ ਪੂਰੇ ਕਰਨੇ. ਤੋ ਆਪ ਮਹਾਂਭਾਰਤ ਦੇਖੀ ਹੋਊਗੀ ਪਾਂਡਵ ਜਦੋਂ ਬਨਵਾਸ ਵਿੱਚ ਗਏ ਉਹ ਮਹਾਰਾਜ ਪਾਂਡੂ ਪਾਂਡੂ ਜੋ ਗਿਆ ਹੈ ਜਦੋਂ ਇਸ ਕੋ ਰਿਸ਼ੀ ਕਿੰਦਮ ਦੀ ਹੱਤਿਆ ਹੋ ਗਈ ਆ ਇਹ ਗਿਆ ਹੈ ਆਪਣੀ ਪਤਨੀ ਨੂੰ ਲੈ ਕੇ ਬਾਨਪ੍ਰਸਥ ਵਿੱਚ ਦੋਨਾਂ ਪਤਨੀਆਂ ਨੂੰ ਲੈ ਕੇ ਤੇ ਰਿਸ਼ੀ ਬੈਠੇ ਆ ਉਹ ਸ਼ਾਸਤਰਾਰਥ ਕਰਨ ਡੇ ਕਥਾ ਵਾਰਤਾ ਕਰਨ ਡੇ ਵੀ ਸੁਣ ਡਿਆ ਬਹਿ ਕਰਕੇ ਉਹ ਕਥਾ ਸਮਾਪਤ ਹੋਈ ਤੇ ਉਹ ਚੱਲ ਪਏ। ਇਹ ਵੀ ਮਗਰ ਮਗਰ ਚੱਲ ਪਿਆ। ਕਹਿੰਦੇ ਵੀ ਤੂੰ ਕਿੱਥੇ ਚੱਲਿਆ? ਕਹਿੰਦੇ ਵੀ ਜਿੱਥੇ ਤੁਸੀਂ ਚਲੋਗੇ। ਕਹਿੰਦੇ ਅਸੀਂ ਤਾਂ ਸਵਰਗ ਜਾ ਰਹੇ ਹਾਂ। ਕਹਿੰਦੇ ਤੇ ਮੈਂ ਵੀ ਤੁਹਾਡੇ ਨਾਲ ਚੱਲ ਜਾਊਂਗਾ। ਕਹਿੰਦੇ ਨਾ ਨਾ ਤੂੰ ਨਹੀਂ ਜਾ ਸਕਦਾ, ਤੇਰੇ ਪੁੱਤਰ ਨਹੀਂ ਆ ਬਈ, ਤੂੰ ਨਹੀਂ ਜਾ ਸਕਦਾ ਸਵਰਗ, ਜਾ ਵਾਪਸ। ਉਹਨੂੰ ਵਾਪਸ ਕਰਤਾ ਸੀ। ਇਹਦੇ ਪੁੱਤਰ ਹੋਣਾ ਜ਼ਰੂਰੀ ਹੈ, ਤਾਂ ਹੀ ਤਾਂ ਲੋਕੀ ਤਰਸਦੇ ਆ। ਪਰ ਅੱਜ ਕੱਲ੍ਹ ਦੂਸਰੇ ਹਿਸਾਬ ਨਾਲ ਤਰਸਦੇ ਆ। ਆਪ ਹੀ ਨਹੀਂ ਕਿਰਿਆ ਕਰਦਾ ਤੇ ਪੁੱਤਰ ਨੂੰ ਕਿਸੇ ਨੂੰ ਜਾਊਗਾ? ਸਤਿਅਮ ਅਪੀ ਆਤਮਨੀ ਲੋਕੇ ਅਸਤੀ ਨਾ ਪੁੱਤਰ ਸਿਆਤ ਏਵ ਹੀ ਅਨੁਸ਼ਿਸ਼ਟਮ ਪੁੱਤਰਮੇਵ ਲੋਕਿਆ ਮਾਹੂ ਮਨੀਸ਼ੀਣਾ ਅਤੇਵ, ਕਿਉਂਕਿ ਪੁੱਤਰ ਹੀ ਮੁਖਾਤਮਾ ਹੈ, ਇਸ ਲਈ ਆਤਮੀ ਸਤੀ ਅਪੀ ਪਿਤਾ ਰੂਪ ਆਤਮਾ ਕੇ ਹੋਣੇ ਪਰ ਵੀ ਅਪੁੱਤਰਸਿਆ ਲੋਕਾ ਨਾ ਅਸਤੀ। ਅਪੁੱਤਰ ਅਪੁੱਤਰਸਿਆ ਹੈ ਰਾਂਜੀ, ਪੁੱਤਰ ਰਹਿਤ ਕੋ ਅਪੁੱਤਰ ਬਣੇ ਜਿਹਦੇ ਪੁੱਤਰ ਨਹੀਂ ਹੈ। ਪੁੱਤਰ ਰਹਿਤ ਕੋ ਪੁੱਤਰ ਰਹਿਤ ਪਿਤਾ ਕਾ ਪ੍ਰਲੋਕ ਨਹੀਂ ਸਿੱਧ ਹੋਤਾ ਹੈ, ਪ੍ਰਲੋਕ ਸਿੱਧ ਨਹੀਂ ਬਣੇਗਾ। ਜਹਿ ਬਾਤ ਪੁਰਾਣ ਆਦਿ ਮੇ ਪ੍ਰਸਿੱਧ ਹੈ। ਮਨੀਸ਼ੀਣਾ ਸ਼ਾਸਤਰ ਕੇ ਅਰਥ ਕੋ ਜਾਣਨੇ ਵਾਲੇ ਵਿਦਵਾਨੋ ਨੇ ਅਨੁਸ਼ਿਸ਼ਟਮ ਏਵ ਤਮ ਬ੍ਰਹਮ ਇਤਿਆਦਿ ਮੰਤਰੋ ਸੇ ਸ਼ਿਕਸ਼ਿਤ ਹੀ ਪੁੱਤਰਮ ਲੋਕਿਅਮ ਆਹੂ, ਪੁੱਤਰ ਕੋ ਪ੍ਰਲੋਕ ਕਾ ਸਾਧਨ ਕਹਾ ਹੈ। ਪੁੱਤਰ ਕੋ ਸ਼ਿਕਸ਼ਾ ਦਿੱਤੀ ਹੈ ਤਾਂ ਕਰਕੇ ਪ੍ਰਲੋਕ ਦਾ ਸਾਧਨ ਹੈ ਉਹ, ਜੇ ਸ਼ਿਕਸ਼ਾ ਨਹੀਂ ਦਿੱਤੀ ਦਾਰੂ ਪੀ ਰਿਹਾ ਫਿਰ ਕੁਛ ਨਹੀਂ, ਜੇ ਉਹਨੂੰ ਸ਼ਿਕਸ਼ਾ ਦਿੱਤੀ ਹੈ ਤਾਂ ਪ੍ਰਲੋਕ ਦਾ ਸਾਧਨ ਹੈ ਤੁਹਾਡੇ ਵਾਸਤੇ, ਜਿਹਦੇ ਵਾਸਤੇ ਵੀ ਜਿਹਦਾ ਵੀ ਪੁੱਤਰ ਹੈ। ਜੇ ਪੁੱਤਰ ਉਲਟੇ ਪਾਸੇ ਜਾ ਰਿਹਾ ਤੇ ਉਹ ਪ੍ਰਲੋਕ ਦਾ ਸਾਧਨ ਨਹੀਂ, ਉਹ ਪ੍ਰਲੋਕ ਨੂੰ ਵਿਗਾੜੇਗਾ। ਪੁੱਤਰ ਕੋ ਪ੍ਰਲੋਕ ਕਾ ਸਾਧਨ ਕਹਿਆ, ਇਹ ਆਪ ਇਸ ਸਲੋਕ ਕੇ ਮੁੱਖ ਸੁੱਖ ਕਾ ਵੀ ਪੁੱਤਰ ਹੇਤੂ ਹੈ, ਇਸ ਲੋਕ ਕੇ ਸੁੱਖ ਕਾ ਵੀ, ਇਸ ਲੋਕ ਵਿੱਚ ਵੀ ਪੁੱਤਰ ਸੁੱਖ ਦੇਗਾ, ਬੁੜਾ ਹੋ ਗਿਆ ਸੇਵਾ ਕਰੇਗਾ। ਇਸ ਲੋਕ ਕੇ ਸੁੱਖ ਕਾ ਵੀ ਪੁੱਤਰ ਹੇਤੂ ਹੈ, ਇਸ ਅਰਥ ਕਾ ਪ੍ਰਤਿਪਾਦਕ ਸੁਰਤੀ ਵਾਕੇ ਕਾ ਅਰਥ ਅਰਥਤਾ ਪਾਠ ਕਰਦੇ ਹੈ, ਔਰ ਪੁੱਤਰ ਕੇ ਪ੍ਰਤੀ ਅਨੁਸ਼ਾਸਨ ਕਾ ਯੋਗ ਅਵਸਰ ਔਰ ਅਨੁਸ਼ਾਸਨ ਕੇ ਮੰਤਰੋ ਕੋ ਦਿਖਾਤੇ ਹੈ। ਅਨੁਸ਼ਾਸਨ ਉਹਨੂੰ ਆਪਣੇ ਅਧੀਨ ਰੱਖੇ ਪੁੱਤਰ ਨੂੰ ਕੈਸੇ ਵੀ, ਦੇਖੋ ਜਿੰਨਾ ਚਿਰ ਪੁੱਤਰ ਛੋਟਾ ਹੈ ਉਹਨੂੰ ਡਾਂਟੋ ਫਟਕਾਰੋ ਮਾਰੋ, ਜਦੋਂ ਸਿਆਣਾ ਹੋ ਜਾਏ ਉਦੋਂ ਆਪਣਾ ਦੋਸਤ ਵਾਂਗੂ ਨਾਲ ਵਿਵਹਾਰ ਕਰੋ, ਦੋਸਤ ਵਾਂਗੂ ਮਤਲਬ ਫਿਰ ਮਾਰ ਪਿੱਟ ਦੀ ਜ਼ਰੂਰਤ ਨਹੀਂ ਹੁੰਦੀ, ਫਿਰ ਜਿਹੜਾ ਉਹਨੇ ਸੁਧਰਨਾ ਸੀ ਸੁਧਰ ਗਿਆ, ਫਿਰ ਨਹੀਂ ਸੁਧਰ ਸਕਦਾ। ਫਿਰ ਜਦੋਂ ਇੱਕ ਪੰਜਾਬੀ ਦੀ ਕਹਾਵਤ ਹੈ ਮੋਟੀ ਜੀ, ਜਦੋਂ ਪਿਓ ਦੀ ਜੁੱਤੀ ਪੁੱਤਰ ਨੂੰ ਆਉਣ ਲੱਗ ਜਾਏ ਨਾ ਬਸ ਫਿਰ ਮਾਰ ਕੁੱਟ ਛੱਡਦੇ, ਫਿਰ ਡਾਂਟਣਾ ਫਟਕਾਰਨਾ ਹਾਂ, ਫਿਰ ਉਹਨੂੰ ਬੁਰਾ ਭਲਾ ਬੋਲਣਾ ਬੰਦ ਕਰ ਦੇ। ਮਨੁਸ਼ ਲੋਕੋ ਜੱਜਾ ਸਿਆਤ ਪੁੱਤਰੇ ਨੇ ਵੇਤਰ ਨੇ ਮਮੂਰਸ਼ੂ ਮੰਤਰ ਏ ਤਤ ਪੁੱਤਰ ਤਮ ਬ੍ਰਹਮ ਇਤਿਆਦਿ ਮੰਤਰ ਮੰਤਰੇ ਕਹੀ। ਮਨੁਸ਼ ਲੋਕਾ ਪੁੱਤਰੇਣ ਏਵ ਜੱਜਾ ਸਿਆਤ, ਇਸ ਮਨੁਸ਼ ਲੋਕਾ ਸੁੱਖ ਪੁੱਤਰ ਸੇ ਹੀ ਸੰਪਾਦਨ ਕਰਨੇ ਕੋ ਸ਼ੱਕ ਹੈ, ਇਸ ਲੋਕ ਦਾ ਜਿਹੜਾ ਸੁੱਖ ਹੈ ਪੁੱਤਰ ਵਾਲੇ ਨੂੰ ਮਿਲੇਗਾ। ਪਰ ਪੁੱਤਰ ਕੈਸਾ ਹੋਵੇ, ਸ਼ਿਕਸ਼ਿਤ ਕੀਤਾ ਹੋਵੇ, ਤਾਂ ਹੀ ਤੇ ਕਹਿੰਦੇ ਆ ਮੰਦਾ ਕੁੱਤਾ ਖਸਮੇਗਾ ਕਹਿੰਦੇ ਆ ਨਾ, ਅਰਥ ਕੀ ਹੋਇਆ ਮੰਦਾ ਕੁੱਤਾ ਖਸਮੇਗਾ, ਕੁੱਤਾ ਮਾੜਾ ਰੱਖਿਆ ਐਵੇਂ ਭੌਂਕੀ ਜਾਂਦਾ ਜਿਹੜਾ ਮਰਜ਼ੀ ਜਾਏ ਜਿਹਨੂੰ ਮਰਜ਼ੀ ਵੱਢ ਲੇ, ਉਹਨੇ ਉਹਨੇ ਮਾਲਕ ਨੂੰ ਗਾਲ ਕੱਢਣੀ ਹੈ, ਤੇ ਜੇ ਪੁੱਤਰ ਮਾੜਾ ਹੋਊਗਾ ਤੇ ਉਹਨੇ ਵੀ ਪਿਓ ਨੂੰ ਗਾਲ ਕੱਢਣੀ। ਇਤਰੇਣਾ ਨੂੰ ਦੂਸਰੇ ਧਨਾਦੀ ਸਾਧਨ ਸੇ ਨਹੀਂ, ਕਿਉਂਕਿ ਧਨਾਦੀ ਸਾਧਨ ਹੋਣੇ ਪਰ ਵੀ ਪੁੱਤਰ ਨਾ ਹੋ ਤੋ ਦੁੱਖ ਹੋਤਾ ਹੈ, ਜਿੰਨਾ ਮਰਜ਼ੀ ਪੈਸਾ ਹੋ ਉਹਨੂੰ ਕੀ ਕਰੂਗਾ, ਪੁੱਤਰ ਨਹੀਂ ਆ ਤਾਂ ਦੁਖੀ ਰਹੇਗਾ, ਤੋ ਪੁੱਤਰ ਹੈ ਤੇ ਉਹ ਸੁੱਖ ਦਾ ਸਾਧਨ ਹੋ ਜਾਏਗਾ। ਧਨਾਦੀ ਸੁੱਖ ਦੇ ਸਾਧਨ ਹੈ ਪਰ ਪੁੱਤਰ ਹੋਣੇ ਪਰ, ਪੁੱਤਰ ਨਹੀਂ ਆ ਕਰੋੜਾਂ ਰੁਪਈਆ ਤੋ ਰੋਂਦਾ ਰਹੂਗਾ ਹਾਏ ਪੁੱਤਰ ਨਹੀਂ ਆ ਕਿਹਨੂੰ ਦਊਂਗਾ। ਮਰਸ਼ੂ ਤੋਂ ਬ੍ਰਹਮ ਮਰਨੇ ਵਾਲਾ ਪਿਤਾ, ਅੰਤ ਕਾਲ ਮੇ ਤੂੰ ਬ੍ਰਹਮ ਹੈ ਇਤਿਆਦਿ ਮੰਤਰ ਹੀ ਕਹੀ, ਤੂੰ ਯੱਗ ਸਰੂਪ ਹੈ ਔਰ ਲੋਕ ਸਰੂਪ ਹੈ, ਇਸ ਤੀਨੋ ਮੰਤਰੋ ਸੇ ਪੁੱਤਰ ਮੰਤ੍ਰੇਤ ਪੁੱਤਰ ਕੋ ਸ਼ਿਕਸ਼ਾ ਪ੍ਰਦਾਨ ਕਰੇ, ਆ ਸ਼ਿਕਸ਼ਾ ਦੇਵੇ ਤੂੰ ਬ੍ਰਹਮ ਹੈ, ਬਾਕੀ ਸ਼ਿਕਸ਼ਾ ਦੀ ਜ਼ਰੂਰਤ ਨਹੀਂ ਹੈ। ਬਾਕੀ ਸ਼ਿਕਸ਼ਾ ਤੇ ਸੰਸਾਰ ਚਲਾਉਣ ਵਾਸਤੇ ਹੋ ਹੀ ਜਾਂਦੀ ਆਪਣੇ ਆਪ ਹੀ, ਉਹ ਤੇ ਦੱਸ ਹੀ ਦਊਗਾ ਪਿਤਾ ਆਪਣੇ ਆਪ ਹੀ ਹਲਕਦਾ ਨਹੀਂ ਦਾ ਕਰ ਲੇਗਾ, ਘੱਟ ਲੱਗੇ ਤਾਂ ਕਿੱਲੀ ਪਿੱਛੇ ਕਰ ਦੇ, ਵੱਧ ਲੱਗੇ ਘੱਟ ਵੱਧ ਲੱਗੇ ਕਿੱਲੀ ਅੱਗੇ ਪਿੱਛੇ ਕਰ ਦੋ, ਮਾੜਾ ਡੰਗਰ ਇੱਕ ਜੋਤ ਉਹਦੇ ਵੱਲ ਵੱਧ ਕਰ ਦੋ ਤੇ ਭਾਰ ਉੱਤੇ ਆ ਜਾਊਗਾ, ਮਾੜਾ ਥੋੜਾ ਚੱਲਦਾ ਰਹੂਗਾ। ਇਹ ਗੱਲਾਂ ਤੇ ਪੁੱਤਰ ਪਿਓ ਪਹਿਲਾਂ ਹੀ ਦੱਸ ਦਿੰਦਾ, ਆਹ ਜਿਹੜੀਆਂ ਗੱਲਾਂ ਅਸਲੀ ਦੱਸਣ ਵਾਲੀਆਂ ਇਹ ਹੈ। ਉਕਤ ਅਰਥ ਕਾ ਨਿਗਮਨ ਕਰਤੇ ਹੈ ਔਰ ਇਸ ਮੇ ਲੋਕ ਪ੍ਰਸਿੱਧੀ ਕੋ ਵਿਧੀ ਖਾਤੇ ਹੈ। ਇਤਿਆਦਿ ਸੁਰਤਿਆ ਪ੍ਰਾਹੂ ਪੁੱਤਰ ਭਾਰਿਆਦਿ ਸ਼ੇਸ਼ਤਾਮ ਲੋਕਿਕਾ ਅਪਿ ਪੁੱਤਰਸਯ ਪ੍ਰਧਾਨਿਆ ਮਨੁ ਮਨਵਤੀ ਇਤਿਆਦਿ ਸੁਰਤਿਆ। ਇਸੇ ਆਦਿ ਲੇਕਰ ਪੂਰਵੋਕਤ ਸੁਰਤੀਓ ਨੇ ਪੁੱਤਰ ਭਾਰਿਆਦਿ ਸ਼ੇਸ਼ਤਾਮ ਪ੍ਰਾਹੂ, ਪੁੱਤਰ ਭਾਰਿਆ ਭਾਰਿਆ ਮੈਨੇ ਪਤਨੀ, ਆਦਿ ਤੋਂ ਬਾਕੀ ਵੀ ਲੈ ਲੈਣਾ, ਪੁੱਤਰ ਭਾਰਿਆ ਆਦਿ ਕੇ ਉਪਕਾਰਕ ਆਤਮਾ ਕੋ ਅਰਥਾਤ ਪਿਤਾ ਆਦਿ ਕੋ ਕਹਾ ਹੈ। ਲੌਕਿਕਾ ਅਪੀ ਪੁੱਤਰਸਿਆ ਲੌਕਿਕ ਪੁੱਤਰ ਲੌਕਿਕ ਪੁਰਸ਼ ਵੀ ਪੁੱਤਰ ਕੋ ਪ੍ਰਧਾਨਿਅਮ ਅਨੁਮਨਵਤੇ ਪ੍ਰਧਾਨ ਅਰਥਾਤ ਉਪਕਾਰਕ ਮਾਨਤੇ ਹੈ ਅਰਥਾਤ ਮੁੱਖ ਮਾਨਤੇ ਹੈ। ਇਹ ਪੁੱਤਰ ਨੂੰ ਮੁੱਖ ਆਤਮਾ ਸਿੱਧ ਕਰਨਾ ਚਾਹ ਰਿਹਾ ਹੈ। ਕਹੇ ਹੋਏ ਅਰਥ ਕੋ ਅਗਲੇ ਸ਼ਲੋਕ ਮੇਂ ਉਪਪਾਦਨ ਕਰਤੇ ਹੋਏ ਫਲਿਤ ਅਰਥ ਕੋ ਕਹਤੇ ਹੈ। ਜਸਮਿਨ ਮਿਰਤੇ ਪੀ ਪੁੱਤਰਾਦਿ ਜੀਵੇ ਦੀ ਜੀਵੇ ਵਿਦਿਤ ਦੇਣਾ ਜਥਾ ਤਥੈਵ ਯਤਨਮ ਕੁਰੂਤੇ ਮੁਖਿਆ ਪੁੱਤਰਾਦਯਸਤਥਾ। ਸਵਸਮਿਨ ਮਿਰਤੇ ਅਪੀ ਪਿਤਾ ਆਪਣੇ ਮਰਨ ਪ੍ਰਾਪਤ ਹੋਣੇ ਪਰ ਵੀ, ਅਰਥਤਾ ਮਰਨ ਕਾ ਅਵਸਰ ਆਨੇ ਪਰ ਵੀ ਪੁੱਤਰਾਦਿ ਵਿੱਤਾਦਿ ਨ ਮੇਰੇ ਪੁੱਤਰ ਭਾਰੀਆ ਧਨਾਦਿ ਦੁਆਰਾ ਅਰਥਾਤ ਧਨਾਦਿ ਸੇ ਸੰਪੰਨ ਹੋ ਕਰ ਜਥਾ ਜੀਵੇ ਇਸ ਪ੍ਰਕਾਰ ਸੁਖ ਸੇ ਜੀਵਨ ਧਾਰਨ ਕਰੇ ਤਥਾ ਏਵ ਯਤਨਮ ਕੁਰੂ ਤੇ ਉਸੀ ਪ੍ਰਕਾਰ ਦੁੱਖ ਸਹਿਣ ਕਰਕੇ ਵੀ ਪੁੱਤਰ ਕੇ ਜੀਵਨ ਕਾ ਉਪਾਏ ਸੰਪਾਦਨ ਕਰਤਾ ਹੈ। ਦੇਖ ਲੋ ਮੇਰੇ ਪੁੱਤਰ ਬਾਅਦ ਚ ਔਖੇ ਨਾ ਰਹਿਣ, ਉਹ ਆਪਣੇ ਹੁੰਦੀਆਂ ਹੀ ਜਿਹੜੀਆਂ ਮਾੜੀਆਂ ਮੋਟੀਆਂ ਰੁਕਾਵਟਾਂ ਹੁੰਦਾ ਆ ਕੱਢ ਕੇ ਜਾਂਦਾ, ਪਿਓ ਬਾਅਦ ਚ ਲੜਾਈ ਝਗੜਾ ਨਾ ਕਰਿਓ, ਦੁਖੀ ਨਾ ਹੋਇਓ, ਇਸ ਵਾਸਤੇ ਮੈਂ ਤੁਹਾਨੂੰ ਹੁਣੇ ਵੰਡ ਦਿੰਦਾ। ਤਤਰ ਪੁੱਤਰਾਦਯਾ ਮੁਖਿਆ ਇਸ ਲਈ ਪੁੱਤਰ ਭਾਰਿਆਦਿ ਪ੍ਰਧਾਨ ਹੈ, ਇਸ ਪ੍ਰਕਾਰ ਵੇਦ ਤਾਂ ਲੋਕ ਮੇਂ ਪ੍ਰਸਿੱਧ ਹੈ, ਪ੍ਰਦਰਸ਼ਿਤ ਪੁੱਤਰਾਦਿ ਕੀ ਪ੍ਰਧਾਨਤਾ ਕੋ ਸਿਧਾਂਤੀ ਅਰਧ ਅੰਗੀਕਾਰ ਕਰਦੇ ਹੋਏ ਆਤਮਾ ਕੀ ਪ੍ਰਧਾਨਤਾ ਕਾ ਸਿਧਾਂਤੀਕ੍ਰਿਤ ਉਪਾਦਨ ਵਿਰੁੱਧ ਨਹੀਂ ਹੈ। ਇਸ ਵਾਰਤਾ ਕੋ ਪੂਰਵ ਅਰਥ ਸੇ ਕਹਤੇ ਹੈ ਔਰ ਉੱਤਰ ਅਰਥ ਸੇ ਵਿਵਹਾਰ ਵੇਦ ਸੇ ਵਿਵਕਸ਼ਿਤ ਆਤਮ ਸਰੂਪ ਕਾ ਪ੍ਰਧਾਨ ਦਰਸ਼ਨ ਕਰਨੇ ਕੇ ਲਈ ਉਪੋਦਘਾਤ ਸੰਗਤੀ ਕੇ ਤ੍ਰਿਵਿਧ ਆਤਮਾ ਕਾ ਵਰਣਨ ਕਰਤੇ ਹੈ। ਤ੍ਰਿਵਿਧ ਆਤਮਾ ਤ੍ਰਿਵਿਧ ਤ੍ਰਿਵਿਧ ਮਣੇ ਤਿੰਨ ਪ੍ਰਕਾਰ ਦੀ ਤਿੰਨ ਪ੍ਰਕਾਰ ਬਾੜੇ ਮੇਤਾ ਵਤਾ ਮਾਨਾਤਮਾ ਸ਼ੇਸ਼ੋ ਭਵਤੀ ਕਸਿਆ ਚਿੱਤ ਗੌਣ ਮਿਥਿਆ ਮੁੱਖ ਭੇਦਾਰ ਆਤਮਾ ਮਯਮ ਭਵਤੀ ਤ੍ਰਿਧਾ। ਧਾ ਪ੍ਰਤਿਯ ਹੋਇਆ ਨਾ ਤ੍ਰਿਧਾ, ਧਾ ਪ੍ਰਤਿਯ ਪ੍ਰਕਾਰ ਅਰਥ ਮੈਂ ਹੁੰਦਾ ਹਮੇਸ਼ਾ ਹੀ, ਤ੍ਰਿਧਾ ਮਣੇ ਤੀਨ ਪ੍ਰਕਾਰ ਦਾ। ਬਾੜਾਮ ਲੋਕ ਵਿਵਹਾਰ ਮੈਂ ਪੁੱਤਰਾਦਿ ਕੀ ਪ੍ਰਧਾਨਤਾ ਬਲੇ ਹੀ ਹੋ ਪਰੰਤੂ ਏਤਾ ਵਤਾ ਪੁੱਤਰਾਦਿ ਕੀ ਪ੍ਰਧਾਨਤਾ ਕਹੀ ਕਹੀਂ ਕਹੀਂ ਪਰ ਹੋਣੇ ਕਹੀਂ ਕਹੀਂ ਪਰ ਹੈ, ਇਤਨੇ ਮਾਤਰ ਸੇ ਹੀ ਆਤਮਾ ਕਸਿਆ ਚਿਤ ਸ਼ੇਸ਼ ਨਾ ਭਵਤੀ, ਆਤਮਾ ਕਿਸੀ ਕਾ ਵੀ ਉਪਕਾਰਕ ਨਹੀਂ ਸਿੱਧ ਹੋਤਾ ਹੈ। ਗੌਣ ਮਿਥਿਆ ਮੁੱਖ ਭੇਦ ਹੀ ਗੌਣ ਆਤਮਾ ਮਿਥਿਆ ਆਤਮਾ ਔਰ ਮੁੱਖ ਆਤਮਾ ਇਸ ਭੇਦ ਸੇ ਅਯਮ ਆਤਮਾ ਤ੍ਰਿਧਾ ਭਵਤੀ। ਜੈ ਪ੍ਰਕਿਰਤ ਆਤਮਾ ਤੀਨ ਪ੍ਰਕਾਰ ਕਾ ਹੈ, ਆਤਮਾ ਕੀ ਪ੍ਰਧਾਨਤਾ ਦਿਖਾਣੇ ਕੇ ਲਈ ਤ੍ਰਿਵਿਧ ਆਤਮਾ ਕਾ ਪ੍ਰਦਰਸ਼ਨ ਸਿਧਾਂਤੀ ਨੇ ਕੀਆ। ਹਾਂ ਸਿਧਾਂਤੀ ਦੱਸ ਰਿਹਾ ਨਾ, ਤੂੰ ਪੁੱਤਰ ਨੂੰ ਮੁੱਖ ਆਤਮਾ ਦੱਸ ਰਿਹਾ ਹੈ ਨਾ, ਉਹ ਮੁੱਖ ਆਤਮਾ ਨਹੀਂ ਹੈ, ਆਤਮਾ ਤੀਨ ਪ੍ਰਕਾਰ ਦੀ ਹੁੰਦੀ ਹੈ। ਸੁਣੋ ਨਾ, ਆਤਮਾ ਸ਼ਬਦ ਦਾ ਪ੍ਰਯੋਗ ਕਿੱਥੇ ਕਿੱਥੇ ਹੁੰਦਾ ਉਹ ਦੱਸ ਰਿਹਾ।
ਆਤਮਾ ਸ਼ਬਦ ਦਾ ਪ੍ਰਯੋਗ
ਤਿੰਨ ਜਗ੍ਹਾ ਹੁੰਦਾ। ਮੈਂ ਸਰੀਰ ਹੂੰ, ਮੈਂ ਗਿਆ, ਇਹ ਤੇ ਆਤਮਾ ਲਾਤੀ ਨਾ,
ਉਹ ਤਾਂ ਆਤਮਾ ਤਾਂ ਇੱਕੋ ਹੀ ਹੈ,
ਆਤਮਾ ਤੇ ਇੱਕ ਹੀ ਆ, ਉਹ ਹੈ ਮੈਂ।
ਮੈਂ ਦੇ ਗਾਹ ਅੱਡ ਜਿੱਥੇ ਜਿੱਥੇ ਲਾਉਣੇ ਆ ਉਹ ਰੂਪ,
ਉਹ ਰੂਪ ਦੱਸੋ ਉਹਨਾਂ, ਉਹ ਤਿੰਨ ਪ੍ਰਕਾਰ ਦੇ,
ਤਿੰਨ ਪ੍ਰਕਾਰ।
ਹਾਂ, ਆਤਮਾ ਤੇ ਇੱਕ ਹੈ ਔਰ ਉਹ ਮੈਂ, ਮੈਂ ਕਹਿਤਾ ਤੇ ਆਤਮਾ ਹੋ ਗਈ, ਮੈਂ ਬ੍ਰਹਮ ਹੂੰ, ਤੇ ਉਹ ਜਿਹੜੀ ਮੈਂ ਹੈ ਕਦੀ ਸਰੀਰ 'ਚ ਲੱਗ ਜਾਵੇਗੀ, ਇਹ ਹੋ ਗਈ ਮਿੱਥਿਆ ਆਤਮਾ। ਕਦੀ ਪੁੱਤਰੇ ਮੇਰਾ, ਮੈਂ ਮੇਰਾ ਸਰੂਪ ਸਮਝੀ ਤੂੰ, ਉਹ ਭੇਜ ਦੇਣਾ ਆਪਣੇ ਪੁੱਤਰ ਨੂੰ, ਜਾਂ ਵੀ ਤੂੰ ਫਲਾਣੇ ਦਾ ਵਿਆਹ ਹੈ ਤੂੰ ਹੋਇਆ, ਉਹ ਆਪ ਨਹੀਂ ਆਇਆ ਤੇ ਉਹ ਮੇਰਾ ਹੀ ਆ, ਉਹ ਗੌਣ ਹੋ ਗਿਆ, ਇਹ ਮਿੱਥਿਆ ਆਤਮਾ ਹੋ ਗਈ ਜਿਹਨੂੰ ਕਹਿ ਰਹੇ ਮੈਂ, ਇਹ ਮਿੱਥਿਆ ਆਤਮਾ ਹੈ ਔਰ ਪੁੱਤਰ ਗੌਣ ਆਤਮਾ, ਔਰ ਮੁੱਖ ਆਤਮਾ ਜਿਹੜੀ ਆਤਮਾ ਹੈ
ਉਹ
ਮੁੱਖ ਹੈ। ਪੂਰਵਕ ਤੀਨੋ ਮੈਂ ਪੁੱਤਰਾ ਦੀ ਗੌਣ ਆਤਮਾ ਹੈ, ਇਸ ਬਾਤ ਕੋ ਦਿਖਾਣੇ ਕੇ ਲੀਏ ਲੋਕ ਮੈਂ ਗੌਣ ਗੌਣ ਪ੍ਰਯੋਗ ਕਾ ਹੇਤੁਕਤਾ ਉਦਾਹਰਣ ਦਿੱਤੇ ਕਹਿਤੇ ਹੈ। ਦੇਵਦੱਤਸਤੁ ਸਿੰਘੋ ਅਯਮ ਇਤੇਕਮ ਗੌਣ ਮੇਤੇਯੋ ਵੇਦਸਿਆ ਭਾਸਮਾਨਤਵਾਦ ਪੁੱਤਰਾ ਦੇਰਾਤਮਾ ਤਥਾ। ਅਯਮ ਦੇਵਦੱਤਸਤੁ ਸਿੰਘ, ਆਪਾਂ ਕਹਿੰਦੇ ਹਾਂ ਇਹ ਬੰਦਾ ਨਾ ਸ਼ੇਰ ਹੈ, ਇੱਦਾਂ ਕਹਿ ਦਿੰਦੇ ਹਾਂ, ਅਤੇ ਕੀ ਅਰਥ ਹੋਇਆ ਸ਼ੇਰ, ਸ਼ੇਰ ਤਾਂ ਨਹੀਂ ਨਾ, ਅਤੇ ਫਿਰ ਕੀ ਹੋਇਆ ਗੌਣ, ਮੈਨੇ ਜਿਹੜੇ ਸ਼ੇਰ ਦੇ ਵਿੱਚ ਗੁਣ ਸੀ ਉਹ ਉਹਦੇ ਵਿੱਚ ਹੈ, ਕਿਹੜੇ ਕਰੂਰਤਾ ਸੂਰਤਾ ਬਹੁਤ ਬਹਾਦਰ ਹੈ, ਡਰਦਾ ਨਹੀਂ ਹੈ, ਸ਼ੇਰ ਵੀ ਡਰਦਾ ਨਹੀਂ ਹੈ, ਉਹ ਕਰੂਰ ਵੀ ਹੈ, ਸ਼ੇਰ ਵੀ ਫੱਟ ਮਾਰਨ ਲੱਗਿਆ ਦੇਖਦਾ ਨਹੀਂ ਆ, ਇਹ ਵੀ ਮਾਰਨ ਲੱਗਿਆ ਨਹੀਂ ਦੇਖਦਾ, ਜਿੱਦਾਂ ਕਹਿੰਦੇ ਆ ਇਹ ਸ਼ੇਰ ਹੀ ਹੈ ਨਾ। ਅਯਮ ਦੇਵਦੱਤਾ ਤੂੰ ਸਿੰਘ ਆ, ਯਹ ਦੇਵਦੱਤ ਨਾਮਕ ਪੁਰਸ਼ ਤੋਂ ਸਿੰਘ ਹੈ, ਸ਼ੇਰ ਹੈ, ਇਤੀ ਏਤੇ ਉਹ ਇਸ ਵਿਵਹਾਰ ਮੇਂ ਦੇਵਦੱਤ ਔਰ ਸਿੰਘ ਕੀ ਏਵ ਗੌਣਮ, ਜੋ ਏਕਤਾ ਹੈ ਸੋ ਔਪਚਾਰਿਕ ਹੈ, ਏਕਤਾ ਨਹੀਂ ਉਹਨਾਂ ਦੀ, ਔਪਚਾਰਿਕ ਗੁਣ ਦੀ ਕਰਕੇ ਏਕਤਾ ਦੱਸ ਰਹੇ ਆ, ਵੈਸੇ ਏਕਤਾ ਨਹੀਂ, ਬੰਦਾ ਬੰਦਾ ਹੈ, ਸ਼ੇਰ ਸ਼ੇਰ ਹੈ, ਉਹ ਅਲੱਗ ਹੈ ਉਹ ਅਲੱਗ ਹੈ, ਹਾਂ ਗੁਣ ਮਿਲਦੇ ਆ ਥੋੜੇ ਜਿਹੇ, ਇਸ ਵਾਸਤੇ ਉਹਨੂੰ ਕਹਿ ਦਿੰਦੇ ਆ, ਕਿਉਂਕਿ ਬੇਦਸਿਆ ਬਾਸਮਾਨਤਵਾਦ, ਉਹਨ ਦੋਨੋਂ ਕਾ ਭੇਦ ਸਪਸ਼ਟ ਪ੍ਰਤੀਤਮਾਨ ਹੈ। ਹਾਂ ਤੈਨੂੰ ਕੀ ਹੋਇਆ, ਝੋਟੇ ਵਰਗਾ ਫਿੱਟਿਆ, ਏਦਾਂ ਨੀ ਕਹਿ ਦਿੰਦੇ ਝੋਟੇ ਵਰਗਾ ਤੂੰ, ਏਦਾਂ ਵੀ ਕਹਿ ਦਿੰਦੇ, ਤੇ ਝੋਟਾ ਥੋੜੀ ਹੋ, ਝੋਟੇ ਵਰਗਾ ਥੋੜੀ ਹੋ,
ਹਾਂ
ਹਾਂ ਸਾਊ ਜੇ ਨੂੰ ਕਹਿੰਦੇ ਤੇ ਗਊ ਹੈ, ਤਥਾ ਪੁੱਤਰਾ ਦੇ ਅਸਿਆਤਮਾ, ਉਸੀ ਪ੍ਰਕਾਰ ਪੁੱਤਰਾ ਦੀ ਵੀ ਆਤਮ ਰੂਪਤਾ ਵੀ ਗੌਣ ਹੈ, ਐਸੇ ਹੀ ਜਿਹੜੇ ਪੁੱਤਰ ਨੂੰ ਕਹਿਤਾ ਆਤਮਾ ਮੈਂ ਹੂੰ, ਇਹ ਵੀ ਗੌਣ ਹੈ, ਅਰਥਾਤ ਪਿਤਾ ਔਰ ਪੁੱਤਰ ਕਾ ਭੇਦ ਸਪਸ਼ਟ ਪ੍ਰਤੀਤ ਹੋਣੇ ਪਰ ਵੀ ਦੋਨੋਂ ਮੈਂ ਉਪਚਾਰਕ ਅਭੇਦ ਕੋ ਲੇਕਰ ਹੀ ਏਕਤਾ ਕਾ ਵਿਵਹਾਰ ਹੋਤਾ ਹੈ, ਅਥਾ ਪੁੱਤਰਾਦੀ ਪਿਤਾ ਆਦਿ ਕਾ ਗੌਣ ਆਤਮਾ ਸਿੱਧ ਹੋਤਾ ਹੈ, ਇਸ ਲਈ ਜਿਹੜਾ ਪੁੱਤਰ ਹੈ ਗੌਣ ਆਤਮਾ ਹੈ। ਗੌਣ ਆਤਮਾ ਕਾ ਸਰੂਪ ਪ੍ਰਦਰਸ਼ਨ ਕਰਨੇ ਕੇ ਅਨੰਤਰ ਅਬ ਮਿੱਥਿਆ ਆਤਮਾ ਕਾ ਸਰੂਪ ਸਪਸ਼ਟ ਸਾਦ੍ਰਿਸ਼ਟਾਂਤ ਦਿਖਾਤੇ ਹੈ, ਦ੍ਰਿਸ਼ਟਾਂਤ ਸਾਦ੍ਰਿਸ਼ਟਾਂਤ ਨਾ ਦ੍ਰਿਸ਼ਟਾਂਤ ਸਹਿਤ, ਅਬ ਮਿੱਥਿਆ ਕਿਹੜੀ ਹੋ ਗਈ ਗੌਣ ਆਤਮਾ, ਹੁਣ ਕਿਹੜੀ ਆ ਗਈ ਮਿੱਥਿਆ। ਵੇਦੋ ਅਸਤੀ ਪੰਜ ਕੋਛੇ ਸ਼ੂ ਸਾਕਸ਼ੀ ਨੂੰ ਨਾ ਤੂ ਬਾਤਿਆ ਸਉ, ਮਿੱਥਿਆ ਆਤਮਾ ਤਹਾ ਕੋਸ਼ਾ ਨਾਮ ਸਥਾਨੋ ਸਥਾਨੋਸ ਚੌਰਾਤਮਾ ਜਥਾ। ਪੰਚਕੋਛੇ ਸੁ ਅਨਮੇ ਸੇ ਆਦਿ ਲੇਕਰ ਆਨੰਦਮੇ ਤੱਕ ਪੰਚਕੋਛੋ ਮੇ ਸਾਕਸ਼ੀਣਾ ਭੇਦਾ ਅਸਤੀ, ਸਾਕਸ਼ੀ ਸੇ ਅਰਥਾਤ ਸਾਕਸ਼ੀ ਕਾ ਭੇਦ ਹੈ, ਤੂੰ ਅਸੋ ਨਾ ਭਾਤੀ ਪਰੰਤੂ ਵਹਿ ਵਿਦਿਮਾਨ ਭੇਦ ਭਾਸਤਾ ਨਹੀਂ। ਸਾਕਸ਼ੀ ਕਾ ਔਰ ਪੰਚਕੋਸ਼ਾਂ ਦਾ ਆਪਸ ਵਿੱਚ ਭੇਦ ਹੈ, ਸਾਕਸ਼ੀ ਅਲੱਗ ਹੈ ਪੰਚਕੋਸ਼ ਅਲੱਗ ਹੈ, ਪਰ ਪ੍ਰਤੀਤ ਨਹੀਂ ਹੋ ਰਿਹਾ ਹੈ ਨਾ। ਅਦਾ ਕੋਸ਼ਾ ਨਾਮ ਮਿੱਥਿਆ ਆਤਮਾ, ਇਸ ਲਈ ਵੇ ਪੰਚਕੋਸ਼ ਮਿੱਥਿਆ ਆਤਮਾ ਹੈ, कैसे स्थाणु हो चौर आत्मा जथा वस्तुता चौर से भिन्न स्थाणु की चौर स्वरूपता जैसे मिथ्या है। स्थाणु मैंने ठूठ खड़ा है कोई सुक्या जा पेड़ खड़ा बंदे जिदा उतो वड्या पिया ते बंदे जिदा खड़िया है ते मंद अंधकार च लगदा ओ बंदा खड़ा कोई चोर खड़ा लगदा ते जदो लागे जाके गए ते की होया आपा की समझा सी चोर बंदा ते बंदा ते है नहीं ते की निकलिया स्थाणु ते की होया ओ जिहड़ी मिथ्या आत्मा हुई ओ मिथ्या चोर सी चोर केड़ा सी मिथ्या ऐसे ही जिहड़ा आत्मा है ये केड़ा है मिथ्या पंचकोशा वाला आत्मा। इस प्रकार गौण आत्मा और मिथ्या आत्मा का उपादान करने के पश्चात अब साक्षी की मुख्य आत्मा रूपता को उपादान करते हैं। ना भाति भेदो नाप्यास्ति साक्षिणो प्रतियोगिन सर्वांतरत्वात् तस्यैव मुख्य आत्मत्व निश्यते। अप्रतियोगिन अपने स्वरूप से भिन्न कोई परमार्थिक वस्तु ना होने से प्रतियोगी नहीं है। प्रतियोगी माने विरोधी ओदे बराबर दा नहीं सत वस्तु नहीं है कोई आत्मा सत है बाकी कैसे पाता बाकी सब मिथ्या है तो ओदा केड़ा विरोधी हो जू फिर विरोध करने वाला कोई है ही नहीं है। अप्रतियोगी न अपने स्वरूप से भिन्न कोई परमार्थिक वस्तु ना होने से अप्रतियोगी होने के कारण साक्षी न भेद ना भाती साक्षी रूप आत्मा का किसी से भी भेद नहीं प्रतीत होता। क्यों क्यों नहीं होता कोई है ही नहीं तो प्रतीत के नाल होवे भेद कोई होवे ओदे नाल होवे इहदे नाल आत्मा अलग है ही कोई नहीं सब मिथ्या है। ना भी अस्ति और साक्षी का भेद किसी से है भी नहीं साक्षी का भेद किसी से आई नहीं क्यों साक्षी ही एक साक्षी है बाकी सब स्वतंत्र क्योंकि देह आदि सर्व अनात्म पदार्थ आरोपित हैं। जितने भी देह आदि आदि तो बाकी सब ले लेना संसार सारे पदार्थ कैसे हो गए आरोपित आरोपण कर लिया है सर्वांतरत्वात् संपूर्ण देह पुत्र आदि पदार्थों से अंतर होने के कारण तस्या एव आत्मत्व मुख्यम उस साक्षी का ही आत्मभाव मुख है। प्रत्यक आत्म स्वरूप साक्षी सर्वांतर रूप से प्रतीयमान होने के कारण साक्षी ही मुख आत्मा है इस प्रकार इच्छते अंगीकार किया जाता है।
वो
मुख आत्मा है
हर संकल्प विकल्प
जानता है संकल्प विकल्प नु जानता है बुद्धि निर्णय कर दी ठीक ठीक नहीं कर दी मन चिंतन कर रहा है कि संसार दा चिंतन कर रहा है कि आत्मा दा भगवान दा चिंतन कर रहा है उन्हें भी जानना
असली साक्षी तो वही
है वही आत्मा है वो मेरा स्वरूप है। तो जब वो आत्मा सत हो गया तो बाकी कैसे हो गए फिर मिथ्या तो फिर कहते ना भेद करोगे भेद करने वाले कोई है नहीं दो वस्तु है तो इधर ना भेद है ये आदमी अलग है ये आदमी अलग है इधर भेद हो गया जो तो है ही एक का कहते ना भेद करोगे नौ ही है दसवा नहीं है कैसे नाए का भाड़ा पढ़ो एक नाया नाया दो नाए अठारह अठ तक तीन नाया सत दो चार नया छत्ती
महापुरुषा
तीन आगे नौ पंजा पंजताली पांच चार नौ छीक पंजा ते चार पांच ते चार त्रेह छे ते तीन
नौ आठ बहत्तर सत दो नौ नौ इक्यासी अठ एक नौ
नौ अंक सत है ना नौ अंक सत है
जिथे रब का नौ भी लिखना ना जिथे नौ लिख लो शास्त्र पढ़े लिखा समझ
ये देख लो
ठीक है
नौ दो कि चल जाओगे इसलिए अपना जो आत्मा मुख है ओनू नहीं छड़ सकते किदा त्याग लो अपने स्वरूप नू अपने स्वरूप का कोई क्या कैसे सत्यम सत्यमेव व्यवहारेषु जेषु स्यात् आत्मतोचिता तेषु तस्यैव शेषित्वं सर्वस्य अन्यस्य शेषता एवं सति आत्मा तीन छोटे नहीं क्या करे एवं सती आत्मा तीन प्रकार का सिद्ध होने पर जेषु व्यवहारेषु जिस व्यवहारों में पालन पोषण आदि लौकिक तथा ब्रह्मत्व अनुसंधान आदि वैदिक व्यवहारों में लौकिक व्यवहार और वैदिक लौकिक व्यवहार केड़ा है पालन पोषण आदि संसार का लौकिक मैंने संसार का और वैदिक व्यवहार केड़ा हो गया ब्रह्म आत्मा तो एक ब्रह्म आत्मा दी एकता वैदिक है यस्य जिसका पुत्र देह अथवा साक्षी का आत्मता उचिता आत्म रूपत्व युक्ति युक्त होगा तेषु तस्य एव उस व्यवहारों में वही पुत्रादि रूप देह आदि रूप अथवा साक्षी रूप आत्मा ही शेषी तम शेषी अर्थात प्रदान होगा होता है अन्यस्य सर्वस्य शेषता उससे भिन्न सब उपकारक होते हैं उससे भिन्न सब क्या है उपकारक वो किसी का उपकारक नहीं है उप माने उपराष्ट्रपति दूजे नंबर ते आ गए सारे ते प्रधान कौन हो गया प्रधान कौन हो गया मुख्य आत्मा पूर्व अर्थ को ही विस्तार पूर्वक पांच कोशों से कहते हैं पांच श्लोकों से कहते हैं कोशों से नहीं श्लोकों से गृह रक्षा दौ गौण आत्मैव उपजुज्यते न मुख्य आत्मा न मिथ्या आत्मा पुत्र शेषी भवत्यतः मुमुर्षु गृह रक्षा दौ मरने वाले मुमुर्षु के लिए गृह के रक्षा आदि कर्म शेष मैं गौण आत्मा एव पुत्र भारी आदि गौण आत्मा ही उपजुज्यते उपयुक्त होता है क्योंकि वे आगे भी जीवे जीने वाले हैं मुख्य आत्मा ना मुख आत्मा साक्षी अवकारी होने से नहीं उपयुक्त होता होगा होता है मिथ्या आत्मा ना दे और देह आदि रूप मिथ्या आत्मा भी उपयुक्त नहीं क्योंकि वह मरने के लिए उपयुक्त बैठा है अतः इसलिए गृह आदि रक्षा व्यवहार में पुत्र शेषी भवती गौण आत्मा पुत्र प्रधान होता है ये फिर पुत्र नु दस रहा ये किनु की इदा अर्थ की है ये कह रहा भी जेड़ा मरने वाला है ना वो मर गया तो ओदे नाल ही आत्मा मर गई
उठे कुमारे
हां शंकावादी बोल रहे
हैं मैं मेरा शरीर
हां
मैं शरीर नु लग के ना ये तो होगी मतलब
मिथ्या आत्मा पुत्र भारिया पत्नी
मेरी पत्नी
वो गौण आत्मा होगी तो मुख आत्मा मैं जेड़ा सारे ना साक्षी ये तीन उक्त गृह आदि गृह रक्षा आदि व्यवहार में स्वयं विद्यमान होने पर भी पुत्र आदियों के अंगीकार में दृष्टांत कहते हैं देवता वनिर एवं निरत्यत्र सन्नपन्न अग्नि गृहते अयोग्यत्वेन योगत्वात् बटुरेवत्र गृहते बटु है ना बटु बटु माने ब्रह्मचारी अधेता बन्नी जह वेद ध्यान करने वाला साक्षात अग्नि है ऐसे भी कह देंदे कोई वेद ध्यान कर रहा बालक ब्राह्मण बालक उनू की कहंदे ए बहुत तपस्वी है पूरी आगी है इहदे लागे ना चल जी इदा कह देंदे अग थोड़ी है अग्नि शब्द का प्रयोग हो गया पर अग्नि अग्नि थोड़ी है
अग्नि से गुण
है गुण है उदे मुख नहीं है गौण हो गया ना वो इसलिए पुत्र नु भेज दिता किते ब्याह शादी ते अपनी जगह मेरी जगह ला भी मेरी जगह आ जे ਜਿਹਦੇ ਗੁਰਦੁਆਰੇ ਸੇਵਾ ਲੱਗੀ ਹੋਈ ਕਿ ਪਿੰਡ ਸੇਵਾ ਲੱਗੀ ਹੋਈ ਵੀ ਤੁਸੀਂ ਤੁਸੀਂ ਬੰਦਾ ਦਿਓ ਲੈ ਮੇਰੀ ਜਗ੍ਹਾ ਆ ਜੇ ਮੇਰਾ ਪੁੱਤਰ ਜੀ ਏਦਾਂ ਕਹਿਤਾ ਹੈ ਨਾ ਏਦਾਂ ਹੀ ਉਹ ਕਹਿਤਾ ਜੈਸੇ ਬਹੁਤ ਤਪਸਵੀਅਤ ਕਹਿਤਾ ਇਹ ਅਗਨੀ ਹੈ ਪੂਰੀ ਆਦੇਤਾ ਬੰਨੀ ਜਹਿ ਵੇਦਾ ਜਨ ਕਰਨੇ ਵਾਲਾ ਸਾਕਸ਼ਾਤ ਅਗਨੀ ਹੈ ਇਤੀ ਅਤਰ ਸਨ ਅਪੀ ਸ਼ਬਦ ਪ੍ਰਯੋਗ ਰੂਪ ਇਸ ਵਿਵਹਾਰ ਮੇ ਵਿਦਿਮਾਨ ਹੁਆ ਵੀ ਅਗਨੀ ਨਾ ਗ੍ਰਹਿ ਤੇ ਅਗਨੀ ਕਾ ਸਰੂਪ ਅਗਨੀ ਸ਼ਬਦ ਸੇ ਨਹੀਂ ਸਮਝਾ ਜਾਤਾ ਅਗਨੀ ਤੇ ਕਹਿ ਦਿੱਤਾ ਪਰ ਉਹ ਬ੍ਰਾਹਮਣ ਸਾਹਮਣੇ ਖੜਾ ਹੈ ਫਿਰ ਵੀ ਅਗਨੀ ਦਾ ਸਰੂਪ ਥੋੜੀ ਮੰਨ ਲੈਣਗੇ ਉਹਨੂੰ ਅਯੋਗਤਵੇਨ ਕਿਉਂਕਿ ਅਧਿਐਨ ਕਾ ਕਰਤਾਪਣਾ ਕਰਤਾਪਣਾ ਅਗਨੀ ਮੇ ਬਣ ਨਹੀਂ ਸਕਦਾ ਕਿਉਂਕਿ ਵੇਦ ਅਧਿਐਨ ਕਰ ਰਿਹਾ ਹੈ ਤੇ ਉਹ ਅਗਨੀ ਅਗਨੀ ਜਿਹੜੀ ਉਹ ਥੋੜੀ ਵੇਦ ਅਧਿਐਨ ਕਰ ਲੂਗੀ ਯੋਗਤਵਾਦ ਕਿੰਤੂ ਅਧਿਐਨ ਕਰਨੇ ਮੇ ਯੋਗਤਾ ਬਾਲਾ ਹੋਣੇ ਸੇ ਬਟੂ ਏਵ ਅਤਰ ਬ੍ਰਹਮਚਾਰੀ ਬਾਲਕ ਹੀ ਇਸ ਪੂਰਵੋਕਤ ਵਿਹਾਰ ਮੇ ਗ੍ਰਹਿ ਤੇ ਅਗਨੀ ਸ਼ਬਦ ਕਾ ਅਰਥ ਗ੍ਰਹਿਣ ਕੀਆ ਜਾਤਾ ਹੈ ਗੌਣ ਆਤਮਾ ਕੀ ਪ੍ਰਧਾਨਤਾ ਜਿਸ ਵਿਵਹਾਰ ਸੇ ਜਿਸ ਵਿਵਹਾਰ ਮੇ ਹੋਤੀ ਹੈ ਉਸਕੋ ਕਹਿ ਕਰ ਅਬ ਮਿਥਿਆ ਆਤਮਾ ਕੀ ਪ੍ਰਧਾਨਤਾ ਕੇ ਸਥਲ ਕਾ ਉਦਾਹਰਣ ਦਿੱਤੇ ਹੈ ਅਬ ਮਿਥਿਆ ਆਤਮਾ ਕਿਹਨੂੰ ਕਹਿੰਦੇ ਆ ਉਹ ਕਿੱਦਾਂ ਪਤਾ ਲੱਗੂਗਾ ਆਪਾਂ ਮਿਥਿਆ ਆਤਮਾ ਚ ਵਿਵਹਾਰ ਕਰ ਰਹੇ ਹਾਂ ਸੁਣ ਲਓ ਕ੍ਰਿਸ਼ੋ ਹਮ ਮੈਂ ਕਮਜ਼ੋਰ ਹੋ ਗਿਆ ਬਈ ਮਾੜਾ ਹੋ ਗਿਆ ਹੈ ਨਾ ਕ੍ਰਿਸ਼ੋ ਮੈਨੇ ਕਮਜ਼ੋਰ ਕ੍ਰਿਸ਼ਮ ਪੁਸ਼ਟੀ ਮਾਪਿਆ ਮਿਆਦੋ ਦੇਹ ਆਤਮ ਦੇਹ ਆਤਮ ਤੋਂ ਚਿਤਾ ਨਾ ਪੁੱਤਰ ਵਿਨਕਤੇ ਅਤਰ ਪੁਸ਼ਟੇ ਹੇਤਵਾ ਅਨਬਖਸ਼ਣੇ ਅਮ ਕ੍ਰਿਸ਼ਾ ਮੈਂ ਸ਼ੀਣ ਅਰਥਾਤ ਪਤਲਾ ਹੋ ਗਿਆ ਹੂੰ ਪੁਸ਼ਟਿਮ ਅਪਾਦ ਅਪਾਸਿਆਮੀ ਇਸ ਲਈ ਅਨਬਖਸ਼ਣ ਆਦਿ ਉਪਾਏ ਦੁਆਰਾ ਆਪਣਾ ਪੋਸ਼ਣ ਸੰਪਾਦਨ ਕਰੂੰਗਾ ਇਤਿਆਦਿ ਇਤਿਆਦਿ ਲੋਕ ਵਿਵਹਾਰ ਮੇ ਦੇਹ ਆਤਮਾ ਉਚਿਤ ਅੰਨ ਬਖਸ਼ਣ ਮੇ ਉਪਯੋਗੀ ਸਰੀਰ ਕੋ ਹੀ ਆਤਮਾ ਸਮਝਣਾ ਯੁਕਤੀ ਯੁਕਤ ਹੈ ਕਿਉਂਕਿ ਪੁੱਤਰਮ ਨਾ ਵਿਨੰਕਤੇ ਪੁੱਤਰ ਕੋਈ ਵੀ ਪ੍ਰਯੁਕਤ ਨਹੀਂ ਕਹਿਤਾ ਕਰਤਾ ਇਸ ਲਈ ਜਹ ਦੇਹ ਰੂਪ ਮਿਥਿਆ ਆਤਮਾ ਕੀ ਪ੍ਰਧਾਨਤਾ ਹੈ ਇਹ ਹੋ ਗਈ ਮਿਥਿਆ ਆਤਮਾ ਇਹ ਜੇ ਪੁੱਤਰ ਥੋੜੀ ਲੱਗੇਗਾ ਪੁੱਤਰ ਗੌਣ ਹੋ ਗਿਆ ਪੁੱਤਰ ਹੋ ਗਿਆ ਗੌਣ ਆਤਮਾ ਉਹ ਹੋ ਗਿਆ ਮੈਂ ਕ੍ਰਿਸ਼ੀ ਹੂੰ ਕਮਜ਼ੋਰ ਹੂੰ ਤੇ ਕਿੱਥੇ ਲਾਈ ਆਪਾਂ ਮੈਂ ਸ਼ਬਦ ਕਿੱਥੇ ਲਾਤਾ ਮਿੱਥਿਆ ਸਰੀਰ ਤੇ ਲਾਤਾ ਤੇ ਸਰੀਰ ਕੀ ਹੈ ਮਿੱਥਿਆ ਤੇ ਮਿੱਥਿਆ ਆਤਮਾ ਹੋ ਗਈ ਤੇ ਜੇ ਮਿੱਥਿਆ ਨਾਲ ਪ੍ਰੇਮ ਕਰੋਗੇ ਤੇ ਕੀ ਬਣੂਗਾ ਫਿਰ ਮਿੱਥਿਆ ਹੀ ਹੋ ਜਾਊਗੀ ਤਪਸਾ ਸਵਰਗ ਮੇਸ਼ਾ ਮਿੱਥਿਆ ਦਊ ਕਰਤਾ ਆਤਮਾ ਆਤਮਤ ਚਿਤਾ ਅਨਪੇਕਸ਼ਾ ਭਪੁਰ ਭੋਗਮ ਚੇਰੇਤ ਕ੍ਰਿਸ਼ਿਆਦਿਕਮ ਤਤਹ ਤਪਸਾ ਸਵਰਗਮ ਏਸ਼ਿਆਮੀ ਤਪਸੇ ਦੁਆ ਤਪ ਕੇ ਦੁਆਰਾ ਸਵਰਗ ਕੋ ਪ੍ਰਾਪਤ ਕਰੂੰਗਾ ਇਤਿਆਦਿ ਇਤਿਆਦਿ ਵਿਵਹਾਰ ਮੇ ਕਰਤਾ ਆਤਮਾ ਕਰਤੀ ਸ਼ਬਦ ਕਾ ਅਰਥ ਵਿਗਿਆਨਮਏ ਕੋ ਹੀ ਆਤਮਾ ਮਾਨਣਾ ਉਚਿਤ ਜੁਗਤੀ ਜੁਗਤ ਹੈ ਦੇਹ ਪੁੱਤਰ ਆਦਿਓ ਕੋ ਨਹੀਂ ਤਥਾ ਇਸ ਲਈ ਜਿਸ ਲਈ ਯਹਾਂ ਪਰ ਦੇਹ ਕਾ ਆਤਮਤਵ ਜੁਗਤੀ ਜੁਗਤ ਨਹੀਂ ਹੈ ਇਸ ਲਈ ਵਪੁਰ ਭੋਗਮ ਅਨਪੇਕਸ਼ਾ ਸਰੀਰ ਕਾ ਭੋਗ ਪਰਿਤਿਆਗ ਕਰਕੇ ਕ੍ਰਿਸ਼ਿਆਦਿਕਮ ਵਿਗਿਆਨਮੇ ਕੋਸ਼ ਰੂਪ ਕਰਤਾ ਕੇ ਉਪਕਾਰਕ ਕ੍ਰਿਸ਼ਿਆਦਿ ਚੰਦਰੈਣ ਆਦਿ ਚਰੇਤ ਤਪਸਚਰਨ ਕਰਤਾ ਹੈ ਕੀ ਕਹਿ ਰਹੇ ਇਹ ਕਹਿ ਰਹੇ ਜਦੋਂ ਕਹਿ ਰਿਹਾ ਵੀ ਮੈਂ ਤਪੱਸਿਆ ਕਰਕੇ ਸਵਰਗ ਨੂੰ ਜਾਊਂਗਾ ਤੇ ਕਿਹਦੇ ਨਾਲ ਜਾਊਗਾ ਸਵਰਗ ਸਰੀਰ ਦੇ ਨਾਲ ਸਰੀਰ ਤੇ ਇੱਥੇ ਰਹਿ ਗਿਆ ਤੇ ਕੌਣ ਜਾਊਗਾ ਫਿਰ ਆਤਮਾ ਦੇ ਸਰਵੱਤਰ ਵਿਆਪਕ ਹੈ ਜੁਗਤੀ ਜੁਗਤ ਨਹੀਂ ਹੈ ਉਹ ਤੇ ਇੱਥੇ ਉਹਦਾ ਤੇ ਇੱਥੇ ਆਪਣਾ ਸਾਡੇ ਸਾਹਮਣੇ ਦਾਹ ਸੰਸਕਾਰ ਹੋ ਜੂਗਾ ਕੌਣ ਗਿਆ ਫਿਰ ਉਹ ਕਹਿੰਦਾ ਜਿਹੜਾ ਗਿਆ ਵਿਗਿਆਨਮਏ ਹੈ ਉਹ ਜਿਹੜੀ ਗੱਲ ਕਹਿ ਰਿਹਾ ਹੈ ਨਾ ਉਹ ਕੌਣ ਕਹਿ ਰਿਹਾ ਵਿਗਿਆਨਮਏ ਹਾਂ ਉਹ ਕਰਤਾ ਹੈ ਜੋ ਤਪੱਸਿਆ ਕੌਣ ਕਰ ਰਿਹਾ ਜਿਹੜਾ ਤਪੱਸਿਆ ਕਰ ਰਿਹਾ ਉਹੀ ਤੇ ਜਾਊਗਾ ਤੇ ਤਪੱਸਿਆ ਕੌਣ ਕਰ ਰਿਹਾ ਕਰਤਾ ਬਣ ਕੇ ਕਰ ਰਿਹਾ ਉਹ ਤਪੱਸਿਆ ਮੈਂ ਕਰ ਰਿਹਾ ਹੂੰ ਤਪੱਸਿਆ ਤੇ ਜੇ ਮੈਂ ਕਰ ਰਿਹਾ ਹੂੰ ਤੇ ਮੈਂ ਫਲ ਵੀ ਭੋਗੂੰਗਾ ਫਿਰ ਕਰਤਾ ਬਣੋਗੇ ਤੇ ਭੁਗਤਾ ਬਣੋਗੇ मोक्षे अहम इत्यत्र युक्तम चिदात्मत्वं तदा पुमान द्वे तदेवेति गुरु शास्त्राभ्याम नातो किंचित चिकीर्षिते। पुमान अहम, जब कोई पुरुष मैं शमादि, देखो शमदाम आदि साधन संपन्न होकर मोक्षे इति मुक्ति प्राप्त करूंगा इस प्रकार निश्चय करता है, तद गुरु शास्त्राभ्याम तब आचार्य और शास्त्र के उपदेश का विचार करके अप्रोक्ष ज्ञान द्वारा तत् उस चैतन्य स्वरूप आत्मा को अर्थात मुख आत्मा को वेति सत चित आनंद रूप ब्रह्म मैं हूँ इस प्रकार अनात्म से पृथक करके जानता है, ताई जब मुक्ति होगी। तो जे आत्मा शरीर तो आदि तो पृथक करके नहीं जान रहा तो फिर शरीर आत्मा शरीर नु समझ रहा मिथ्या, मिथ्या आत्मा नु अपना स्वरूप समझ रहा है, तो फिर तो जन्म मरण में चक्कर ते आऊगा ही ना, है ना। जानता है तू किंचित ना चिकीर्षिति और कुछ भी करने की इच्छा नहीं करता। अत्र चिदा आत्मत्वम, जहाँ पर अहम शब्द से चैतन रूप मुख आत्मा का ही ग्रहण युक्तम उचित होता है, गौण अथवा मिथ्या का ग्रहण युक्ति युक्त नहीं। जब मुक्त होगा तो की बचूगा, सारे अनु कटूगा, ये मिथ्या है, ये भी मिथ्या, ये भी मिथ्या है, बाकी जेडी बचूगी चीज वो मुक्त होगी, वो तो पहले मुक्त है, उन्हें तो बंधन ही नहीं मिथ्या। ऊपर कहे हुए त्रिविध आत्मा की भिन्न भिन्न व्यवहारों में भिन्न भिन्न व्यवस्था द्वारा प्रधानता में दृष्टांत कहते हैं। विपर क्षत्रियादो तद्वद बृहस्पति सवादिषु व्यवहार स्थित तथा गौण मिथ्या मुख यथोचितम। यद्वद बृहस्पति सवादिषु, जैसे बृहस्पति सवादि यागो में विप्र क्षत्रियादय ब्राह्मण क्षत्रिय आदि व्यवस्था अधिकारी रूप से निर्णित है, ब्राह्मण बृहस्पति सब में अधिकारी है, क्षत्रिय आदि नहीं, राजसु यज्ञ में क्षत्रिय का अधिकार है अन्य का नहीं, तथा वैश्य स्तोम यज्ञ में वैश्य अधिकारी है दूसरे नहीं, इस प्रकार की व्यवस्था शास्त्र में है, तथा गौण मिथ्या मुख्या, उसी प्रकार गौणात्मा मिथ्या आत्मा तथा मुख आत्मा का यथोचितम यथो योग्य प्रधानता भिन्न भिन्न व्यवहारों में होती है। अब फलित अर्थ को कहते हैं, एदा की इतो की बने की सिद्ध होया, उन्हें यज्ञ दसे तीन, ये जरा पहला यज्ञ केड़ा बृहस्पति साहब यज्ञ जरा है, ये कौन करेगा, ये ब्राह्मण ही कर सकता, दूसरे नहीं कर सकते, ते राजसु यज्ञ कौन करेगा, वो क्षत्रिय कर सकता, क्यों क्यों नहीं कर सकते दूसरे, ये पहला सारे राजा ने जीतूगा ताई के राजसु यज्ञ करूंगा, ते राजा ने जीतूगा कौन, जरा राजा होगा वही जीतूगा, इसलिए वो राजा कर सकता है। ते तीसरा कौन आ गया, वैश्य स्तोम जाग, वैश्य अधिकारी है, ये जो वैश्य जड़े हैं वो अधिकारी है, दूसरे नहीं, इस प्रकार की व्यवस्था शास्त्र में कही है। ऐसे ही गौण आत्मा मुख आत्मा और मिथ्यात्मा, जैसे जैसे द्वार होता है ऐसे ऐसे उनपे लगता जाएगा, मैं करता हूं मैं भोगता हूं, तो कीड़ी विज्ञान में आ गया, कर्ता भोगता बन गया, है ना, तो कर्ता भोगता कौन है, शरीर नु लेके गया ना मैं कर रहा हूं, तो मिथ्या आत्मा आ गई, तो मिथ्या आत्मा का की हो गया, जैसे मिथ्या संसार चक्कर खा रहा तो नहीं खाई जा, फिर जन्म जा मरी जा। तत्तर ततो चितो प्रति आत्मा नेवाति शायनी अनात्मिनी अनात्मनी तू जत छे शेषे प्रीति अंतरत नो भयम। तत्तर तत्र चिते, तिस तिस व्यवहार में उपयोगी प्रधान रूप आत्मनी एव प्रतीति ही अतिशयनी, आत्मा में ही प्रेम अतिशय युक्त होता है, तत्छे छे अनात्मनी तू उस आत्मा के उपकारक अनात्म पदार्थ में तो प्रीति केवल प्रेम होता है। देख लो की कह रहे हैं, आत्मा में तो परम प्रीति है, तो बाकी जेडे पदार्थ उन्हें की है खाली प्रेम है। एक चीज ना प्रेम है, उस तो बढ़िया चीज मिल गई, उसे जो पहली जो प्रेम कर देगा उसे चल जाएगा। एक कोई बेटा है तो सारा प्रेम उसे पे आएगा, दो हो गए तो बन जाएंगे। प्रीति केवल प्रेम होता है, अतिशय युक्त युक्त नहीं, अन्यत्र जो आत्मा भी नहीं और आत्मा का उपकारक भी नहीं, ऐसे अन्य वस्तु में उभयम ना वे दोनों अतिशय प्रेम और केवल प्रेम नहीं होता। जे जेड़े आत्मा दे उपयोगी भी नहीं है और आत्मा भी नहीं है, उन्होंने नाल ना प्रेम है ना अतिशय प्रेम है। पूर्व श्लोक में उक्त अन्यत्र नोभ्यम इस वाक्य में स्थित अन्य शब्द के अर्थ अवांतर भेद कहते हैं। उपेक्षम द्वेष मित्यान्य द्वेदा मार्ग त्रिनादिकम उपेक्षम व्याघ्र सर्पादि द्वेषम एवं चतुर्विधम। अन्यत आत्मा और आत्मा शेष की गल प्रधान जी आत्मा और आत्मशेष से अन्य वहां पर अन्य शब्द से कही जाने वाली वस्तु अपेक्षम द्वेषम उपेक्षा का विषय और द्वेष का विषय इति द्विधा इस भेद से दो प्रकार की समझ लेना श्लोक का प्रधान जिया की कह रहे हो। कह रहे हैं आत्मा शब्द से कही जाने वाली वस्तु उपेक्षम द्वेषम उपेक्षा का विषय और द्वेष का विषय इति द्विधा इस भेद से दो प्रकार का है। और मार्ग त्रिनादिकम रास्ते में पड़ा हुआ तिनका कंकड़ आदि उपेक्षम रास्ते में कोई प्या है का कंडा तो उन्होंने थोड़ी के चकूगा क्या रहने दे क्या करना अपेक्षम उदी उपेक्षा कर देंगे। उपेक्षिता विषा क्योंकि दुख सुख का साधन नहीं, जेड़ी चीज दुख का सुख का साधन नहीं है उदी उपेक्षा कर देंगे। जो तो ना दुख मिलना होवे ना सुख मिलना होवे उन्होंने कहते छड़ परे उदी उपेक्षा होगी। व्याघ्र सर्पादि और अपने दुख जनक होने से बाघ सर्पादि द्वेषम द्वेष का विषय होता है। सप नु देख लो तो गुस्सा चढ़ जाएगा द्वेष आ जाएगा, बाघ नु देख के द्वेष आएगा। एवं चतुर्विधम इस प्रकार से वस्तु चार प्रकार की सिद्ध हुई। अति केड़ी केड़ी अतिशय प्रीति का विषय आत्मा, केवल प्रीति का विषय सुख साधन, उपेक्षा का विषय मार्ग त्रिनादिक और द्वेष का विषय सर्पादिक। चार प्रकार का हो गया। केड़े केड़े परम प्रीति आत्मा च होगी, आत्मा दे जेड़े सुख के साधन उन्हें च प्रीति होगी खाली, और मार्ग जेड़े त्रिण आदि पे हैं वो उपेक्षा दे विषय हो गए और सर्प आदि द्वेष का विषय हो गए। फिर वो कहूगा सप और बाघ ये द्वेष ही है खाली दिंदे, आंदे नहीं ये भी तैनू दस दे एक ही आदमी एक ही बाघ कभी द्वेष देगा कभी उपेक्षा हो जाएगी कभी प्रेम भी हो जाएगा। एक बाघ नाल बाघ एक ही है। आत्मा शेष उपेक्षम चा द्वेषम चेत। अच्छा पूर्वोक्त चतुर भेद को दी को अब दिखाते हैं। और आत्मा आदि के चारों में प्रियतमत्व आदि किसी व्यक्ति में निजम नहीं है इस बात को कहते हुए उसकी व्यवस्था दिखाते हैं। अंदर जो किसी क्या है ना प्रियतम बहुत प्रेमी है, ऐसा अंदर कोई बंदा है ही नहीं जिन्हें तुसी सदा वास्ते कह सको प्रेमी है। क्यों जे देना ज्यादा प्रेम करंदे जे हो सकदा कोई गलती हो जाए तो उहदे नाल मुड़के द्वेष करन लग जाए। बंदा तो उही एको ही है, पहला प्रेमी सी हुण द्वेषी हो गया, ये किदां हो गया भी? इहदा अर्थ की होया जेड़ा साडे अनुकूल है वह प्रेमी है, जेड़ा अनुकूल नहीं है, प्रतिकूल है, उद्वेशी है। बंदा द्वेषी नहीं है, साडे मन दे अनुकूल नहीं है तां द्वेष है। श्लोक हो गया ना जी, आत्मा शेषो पेक्षम चा द्वेषम चेति चतुर्वशपी न व्यक्ति निजमा किंतु तत्त कार्य तथा तथा। आत्मा शेष, आत्मा अर्थात शेषी, उपकारक, शेष, उपेक्षम चा द्वेषम चा, और अपेक्षा का विषय तथा द्वेष का विषय इति चतुर चतुर्षु अपि व्यक्ति निजमः, इन चारों वस्तुओं में भी व्यक्ति का निजमना नहीं है। कोई व्यक्ति ऐसा नहीं है कि अपेक्षा का विषय सदा अपेक्षा का विषय बनया रहे, सदा प्रीति है सदा प्रीति बनी रहे, सदा द्वेष है सदा द्वेष ही बनया रहे, ये नहीं। वो अपने अनुकूल के हिसाब के नाल आपां उहदे नाल व्यवहार कर लैंदे आ, नहीं है अर्थात यह निजम नहीं है, अर्थात यही निज प्रियतम है और यही प्रिय है और यही वस्तु ही द्वेष है अथवा यही वस्तु उपेक्ष है, दूसरी वस्तु नहीं, इस प्रकार का निजम नहीं हो सकता। किंतु तत्त कार्यात, परंतु तिस तिस कार्य विशेष से अर्थात भिन्न भिन्न उपकार अथवा अपकार आदि कार्यविशात तथा तथा तदनुसार प्रिय आदि रूपता होती है। अपने अपने कार्य के अनुसार प्रिय हो जाएगा, कार्य अनुसार द्वेष हो जाएगा, उपेक्षा सब कुछ हो जाएगा। संसार में सर्व पदार्थ में व्यक्तिगत प्रियमत्वम आदि का नियमापना दिखाने के लिए प्रसिद्ध द्वेष व्याघ्र आदि में उक्त प्रियमत्वम आदि के नियम का अभाव दिखाते हैं। अंदर बाघ नु देख के द्वेष हुंदा, अंदर नहीं हो भी नहीं हो सकता, क्यों नहीं हो सकता, देखो स्यात व्याघ्र सन्मुखो द्वेषो ही उपेक्षस्तु प्रांग मुखाः लालानाद अनुकूलश्चेत् विनोदेति शेषिताम। व्याघ्र सन्मुख द्वेषा स्यात्, जब व्याघ्र मैंने बाघ खाने के लिए सामने आता है, आता हो तब द्वेष का विषय होता है। अब जंगल जान दे सामने आ गया, अंदर लै भाई फोन नहीं छड़ता, द्वेष का विषय हो गया ना। प्रांग मुखा तू, और वही बाघ यदि पीठ फेर कर यदि चला जाता है, जहाँ आप इधर खड़े सामने आ गया लै भी होने मारूंगा, ठीक है, उदो द्वेष हो गया उस तो वही फिर पिठ घुमा के चला गया, फिर जानते आपां की कहना जानते तो फिर की उपेक्षा का विषय हो गया, एक ही अपेक्षा ही, तब उपेक्षा का विषय होता है द्वेष नहीं। चेत लालनात, वह बाघ यदि पाल पोषण के कारण अनुकूल विनोद आया, अपने अनुकूल हो जाता है, तब तो विनोद का साधन होता, फिर उसने खेड़ दिया उसे बाघ न। इति शेषताम, इसलिए अपने उपकारक होने से प्रिय बन जाता है, फिर प्रिय भी बन जाता है। बाघ की है तो की होया, अपने जड़ी चीज अनुकूल होगी वो प्रिय है, जड़ी अपने अनुकूल नहीं उस ना द्वेष हो जाएगा, जड़ी सुख दुख का साधनी नहीं उस ना अपना अपेक्षा कर देंगे। एक ही वस्तु यदि किसी प्रिय, एक ही वस्तु यदि कभी प्रिय कभी अप्रिय और कभी उपेक्षा हो गए तो व्यवहार की व्यवस्था नहीं बनेगी, ऐसी शंका का उत्तर कहते हुए व्यवहार की व्यवस्था के लिए प्रिय आदि का लक्षण बताते हैं। तन प्रिय का लक्षण वही की कह रहा, अंदर भी जे कभी प्रिय लग गई, कभी उपेक्षा हो गई, कभी द्वेष हो गया, तो प्रिय का लक्षण किदा करोगे फिर, अंदर प्रिय का लक्षण हो रहा ये नहीं है। बस करें किन्ने श्लोक हो गया, चलो और चला देने व्यक्ति नाम निजमो मां बोला नक्षणा तू व्यस्तती अनुकूल्यं प्रतिकूल्यं द्वाभावाश्च लक्षणम। अनुकूल जेड़ा होगा उहदे नाल प्रीति हो जूगी, जेड़ा प्रतिकूल होगा उहदे नाल द्वेष हो जूगा। व्यक्ति नाम निजमा महाभूत इस तरह इस तस्तिस व्यक्ति का पूर्वोक्त निजम मत होवे। इस तस मने इस तरह, इस तरह तिस व्यक्ति का पूर्वोक्त निजम मत होवे। तू तथापि अर्थात व्यक्ति निजम का अभाव होने पर भी लक्षणात असाधारण धर्म रूप लक्षण से व्यस्त ही व्यवहार की व्यवस्था बन जाएगी। जैसे अनुकूल्यम प्रतिकूल्यम क्या अनुकूल स्वरूप अनुकूलत्व रूप धर्म प्रतिकूलत्व रूप धर्म और द्वभाव लक्षण अनुकूलत्व और प्रतिकूलत्व दोनों धर्मों का अभाव कर्म से प्रिय का द्वेष का तथा उपेक्षा का लक्षण बन सकता है। अंदा जेड़ा अनुकूल हो जूगा उहदे नाल प्रेम हो जाएगा, जेड़ा प्रतिकूल हो जाएगा कोई ना द्वेष हो जाएगा, जेड़ा ना अनुकूल है ना प्रतिकूल है उधर उपेक्षा हो जूगी, जेड़ा सुख का साधन हो जाएगा उधर प्रीति हो जाएगी। हैं यही चल रहा संसार ऐसे ही है भाई। कभी कभी मित्र दुश्मन बन जाते हैं है ना, तो फिर पहला तो बड़ा प्यार आप सिफता करते बहुत चंगा बंदा भी केड़िया गल सब तो वही दुश्मन बनेगा क्यों सारे भेद जानता हूं सारे बंदे तो भेद जानता हूं बस ओ फिर ज्यादा तंग करूगा। इतों कोई रस्ते चो बंदा जा रहा कोई आप बाजार जाने नाभे पंजाह बंदे मिलते हैं सानू किसी को खतरा आता डरम का डर जो आऊगा ना अपने बंदे तो आऊगा जेड़ा जानता हो थोड़ा मोटा हा बंदा जरा खराब करता सानू क्यों साढ़े कमजोरिया जानता अं वह जानने जेडे सू जानते ही नहीं वो सू तंग की करनी जो मर्जी करी जा जरा जानता लै हूं पंगा पै गया इन्हें पिंड जाके दस दिन और उसी से व्यवहार की व्यवस्था बन जाएगी। इतने ग्रंथ में उपपादित ग्रंथ उपादित अर्थ को बुद्धि की सुगमता के लिए संक्षेप से कथन करते हैं और उसमें सुरति सम्मति भी दिखाते हैं। आत्मा प्रेयान प्रिया शेषो द्वेषो पेक्षो तदन्यो हो इति व्यवस्थितो लोको यज्ञवल्क्य मतम चतत। आत्मा प्रेयान प्रत्यग आनंद स्वरूप आत्मा अतिशय प्रिय है, शेषः प्रिया आत्मा के उपकारक पदार्थ केवल प्रिय है। हम खोल रहा है कि यार आत्मा जेड़ी है अपना स्वरूप जेड़ा है वो अतिशय प्रिय है, वध तो वध उस तो वद कोई प्रिय नहीं है ठीक है। और आत्मा दे जेड़े उपकारक है मतलब जेड़े सुख दे साधन है, सुख दे साधन हाँ सुख दे साधन हाँ की आगे वो केवल प्रिय है वो खाली प्रेम कर उन्होंने प्रेम आऊगा परम प्रिय नहीं है, परम प्रिय अपना स्वरूप है। तद अन्य हूँ आत्मा और शेष से भिन्न बाघ अथवा मार्ग तृण आदि पदार्थों में द्वेषोपेक्षे द्वेष और उपेक्षा दोनों यथा कर्म से होते हैं। इति लोकः इस प्रकार चार तरह से यह संसार व्यवस्थित नियत है। इन चारों प्रकारों से अतिरिक्त कुछ भी संसार में है नहीं, यह अभिप्रय है। अंदर आ चार प्रकार का संसार जे ये तो चौथे चार नु छड़ के पंजवे का है नहीं जे, आप व्यवहार भी इन्हें चार च करी जाने जी जरूरत नहीं अफर सुट की करना हूँ रस्ते जाद लोहे का इना टुकड़ा पिया तेन चकेगा कोई सोने का पिया होपेक्षा कर देंगे लोहे की छड़ परे जान दे और सोना पिया होगा पता है सुख का साधन है चक लेंगे प्रिय लगेगा वह कांडा पिया होगा तो दुख दे दूगा रोड़ा पिया लग गया दुख देगा द्वेष का कारण हो गया। तत्चा और जे प्रिय मत्वम आदि जो कहे गए हैं यज्ञवल्क मतम, यज्ञवल्क ऋषि के भी सम्मत हैं कि ना केवल मैत्रेय ब्राह्मण में ही आत्मा का प्रिय मत्वम कहा, किंतु पुरुष विद ब्राह्मण में भी कहा है। इस प्रिय अभिप्राय में पुरुष विद ब्राह्मण के वाक्य अर्थ को अगले श्लोक से कहते हैं। हाँ तुसी देखो, हाँ टाइम तो हो गया।
हाँ जी।